ਜਿਸ ਤਰ੍ਹਾਂ ਅਸੀਂ ਮਕਾਨ ਬਣਾਉਂਦੇ ਹਾਂ ਇੱਟਾਂ ਲਾ ਕੇ, ਇਸ ਤਰ੍ਹਾਂ ਇਹਦੇ ਬਣਤਰ ਦੇ ਵਿੱਚ 14 ਖਰਬ ਸੈੱਲ ਲੱਗਿਆ ਹੋਇਆ। ਇਹਨਾਂ ਦਾ ਗਿਣਨਾ ਹੀ ਬੜਾ ਮੁਸ਼ਕਲ ਹੈ। 9 ਮਹੀਨਿਆਂ ਦੇ ਅੰਦਰ ਪਰਮੇਸ਼ਰ ਨੇ ਕਿੱਡਾ ਸੋਹਣਾ ਮੰਦਰ ਬਣਾ ਕੇ ਜੀਵਾਤਮਾ ਨੂੰ ਦੇਤਾ। 72,72,72,000 ਬਲੱਡ ਚੈਨਲ ਹੈ। 5 ਇਹਦੇ ਵਿੱਚ ਪ੍ਰਾਣ ਨੇ, 5 ਤੱਤ ਨੇ, 25 ਪ੍ਰਕਿਰਤੀਆਂ ਦੇ ਨਾਲ ਅੱਖਾਂ ਕੰਨ ਆਦਿ ਬਣੇ ਹੋਏ ਨੇ, ਤੇ 5 ਜੋ ਵਿਟਲ ਫੋਰਸਿਸ ਨੇ ਜਿਹੜੀਆਂ ਸਰੀਰ ਦਾ ਕੰਮ ਚਲਾਉਂਦੀਆਂ, ਜਿਹਨੂੰ ਅਸੀਂ ਪ੍ਰਾਣ ਕਹਿੰਦੇ ਹਾਂ, ਉਹ ਆਖਰੀ ਦਮ ਤੱਕ ਆਪਣਾ ਕੰਮ ਕਰਦੇ ਨੇ। 20,000 ਨਾੜੀ ਇਹਦੇ ਵਿੱਚ ਵਿਜੀਬਲ ਹੈ ਅਤੇ 20 ਨਾੜੀਆਂ ਇਹਦੇ ਵਿੱਚ ਬਹੁਤ ਇੰਪੋਰਟੈਂਟ ਨੇ, ਜਿਨ੍ਹਾਂ 'ਚੋਂ 3 ਨਾੜੀਆਂ ਇੜਾ, ਪਿੰਗਲਾ, ਸੁਖਮਨਾ, ਜਿਹਨੂੰ ਲਾਈਫ ਕਰੰਟ ਕਹਿੰਦੇ ਨੇ, ਉਹ ਵਗਦੀ ਹੈ ਇਹਨਾਂ ਦੇ ਵਿੱਚ। ਸੋ ਐਡਾ ਕੀਮਤੀ ਸਰੀਰ ਪਰਮੇਸ਼ਰ ਨੇ ਜੋ ਸਾਨੂੰ ਦਿੱਤਾ ਹੈ, ਉਹ ਇਸ ਵਾਸਤੇ ਨਹੀਂ ਦਿੱਤਾ ਕਿ ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ, ਖਾਓ ਪੀਓ ਅਤੇ ਐਸ਼ ਕਰੋ। ਇਹਦੇ ਨਾਲ ਹੁੰਦਾ ਕੀ ਹੈ, ਜੇ ਜੀਵਨ ਵਿਅਰਥ ਚਲਿਆ ਗਿਆ, ਕਿਸੇ ਲੇਖੇ ਵਿੱਚ ਨਾ ਲੱਗਿਆ, ਤਾਂ ਕਰਮ ਜਿਹੜੇ ਕੀਤੇ ਨੇ ਉਹ ਭੁਗਤਣੇ ਪੈਣੇ। ਉਸ ਵੇਲੇ ਆਦਮੀ ਰੋਂਦਾ ਜਦ ਕਰਮਾਂ ਨੂੰ ਭੋਗਦਾ। ਸੋ ਇਹ ਸਰੀਰ ਲੇਖੇ 'ਚ ਲੱਗਣਾ ਚਾਹੀਦਾ। ਮਹਾਰਾਜ ਕਹਿੰਦੇ ਤੈਨੂੰ ਇਹਦੀ ਇੰਪੋਰਟੈਂਸ ਦਾ ਨਹੀਂ ਪਤਾ, ਸਾਰੀ ਕਾਇਨਾਤ ਜਿੰਨੀ ਕ੍ਰੀਏਸ਼ਨ ਹੈ ਵਾਹਿਗੁਰੂ ਜੀ ਦੀ ਸ੍ਰਿਸ਼ਟੀ, ਇਹਦੇ ਵਿੱਚੋਂ ਸਭ ਤੋਂ ਜੋ ਕੀਮਤੀ ਚੀਜ਼ ਹੈ ਉਹ ਤੇਰਾ ਸਰੀਰ ਹੈ, ਅਤੇ ਇੰਨਾ ਕੀਮਤੀ ਹੈ ਕਿ ਤੇਰੇ ਨਾਲੋਂ ਮਹਾਨ ਸੁੱਖਾਂ 'ਚ ਬੈਠੇ ਹੋਏ ਦੇਵਤੇ ਸਵਰਗ ਲੋਕਾਂ 'ਚ ਇਸ ਦੀ ਲੋਚਾ ਕਰਦੇ ਹਨ। ਬਹੁਤ ਨੂੰ ਨਹੀਂ ਪਤਾ ਵੀ ਸਵਰਗ ਲੋਕ ਕੀ ਹੁੰਦੇ ਨੇ, ਕਿੰਨਾ ਸੁੱਖ ਹੁੰਦਾ ਉੱਥੇ। ਮਹਾਂਪੁਰਸ਼ ਅਨੁਭਵੀ ਮਹਾਂਪੁਰਸ਼ਾਂ ਦਾ ਹਿਸਾਬ ਕਿਤਾਬ ਜੋ ਹੈ ਉਹ ਇਹ ਦੱਸਦੇ ਨੇ ਕਿ ਇੱਥੇ ਇੱਕ ਬਾਦਸ਼ਾਹ ਹੋਵੇ ਜਿਹੜਾ ਸਾਰੀ ਦੁਨੀਆ ਦਾ ਐਮਪਰਰ ਹੋਵੇ, ਸਾਰੀ ਦੁਨੀਆ ਉਹਦੇ ਕਹਿਣੇ ਚੱਲਦੀ ਹੋਵੇ, ਰੱਬ ਵਾਂਗੂ ਉਹਨੂੰ ਮੰਨਦੀ ਹੋਵੇ, ਉਹ ਕਦੇ ਵੀ ਬਿਰਧ ਨਾ ਹੋਵੇ, ਕਦੇ ਬਿਮਾਰ ਨਾ ਹੋਵੇ, ਕਦੇ ਉਹਦਾ ਖਜ਼ਾਨਾ ਖਾਲੀ ਨਾ ਹੋਵੇ, ਲੋਕ ਉਹਨੂੰ ਪਰਮੇਸ਼ਰ ਵਾਂਗੂ ਮੰਨਦੇ ਹੋਣ, ਉਸ ਰਾਜੇ ਨੂੰ ਜੋ ਸੁੱਖ ਹੈ ਉਹ 1 ਯੂਨਿਟ ਹੋਇਆ ਕਰਦਾ, 1 ਯੂਨਿਟ ਉਹਨੂੰ ਇੱਕ ਲਾ ਲਓ, ਇਹ ਤਾਂ 100 ਗੁਣਾ ਸੁੱਖ ਪਹਿਲੇ ਸਵਰਗ 'ਚ ਜਿਹਨੂੰ ਗੰਧਰਵ ਲੋਕ ਕਹਿੰਦੇ ਉਹਦੇ 'ਚ ਪ੍ਰਾਪਤ ਹੋਇਆ ਕਰਦਾ, ਉਹਨਾਂ ਜੀਵਾਤਮਾ ਨੂੰ ਜਿਹੜੇ ਇੱਥੇ ਪੁੰਨਦਾਨ ਬੀਜਣ ਤੋਂ ਬਾਅਦ ਸਵਰਗ ਲੋਕਾਂ 'ਚ ਪ੍ਰਵੇਸ਼ ਕਰ ਜਾਂਦੇ, ਕਿਉਂਕਿ ਸਾਰੇ ਨਹੀਂ ਕਰਦੇ, ਕੁਛ ਤਾਂ ਉਹ ਨੇ ਜਿਹੜੇ ਇੱਥੇ ਆ ਕੇ ਵਿਕਾਰਾਂ 'ਚ ਪੈਂਦੇ, ਮਾੜੇ ਲੇਖ ਲਿਖਦੇ ਨੇ, ਅਤੇ ਉਹ ਜਦੋਂ ਸਹਿਣੇ ਪੈਂਦੇ ਨੇ ਉਸ ਵੇਲੇ ਬਹੁਤ ਦੁਖੀ ਹੁੰਦੇ ਨੇ, ਕਿਉਂਕਿ ਕੋਈ ਕੀਤਾ ਹੋਇਆ ਕਰਮ ਅਕਾਰਥ ਨਹੀਂ ਜਾਂਦਾ, ਆਪਣਾ ਫਲ ਦੇਣ ਨੂੰ ਸਮਰੱਥ ਹੁੰਦਾ। ਸੋ ਮਹਾਰਾਜ ਕਹਿੰਦੇ ਪਿਆਰਿਆ, ਐਸਾ ਕੰਮ ਮੂਲੇ ਨਾ ਕੀਚਾ ਜੇ ਤੰਤ ਪਛੋਤ ਆਈ ਹੈ, ਨਾ ਕਰ ਇਹੋ ਜਿਹਾ ਕੰਮ ਜਿਹੜਾ ਤੈਨੂੰ ਅਖੀਰ ਦੇ ਉੱਤੇ ਪਛਤਾਉਣਾ ਪਵੇ, ਐਸੀ ਕਲਾ ਨਾ ਖੇਡੀਏ ਜਿਤ ਦਰਗੇ ਗਿਆ ਹਾਰੀਏ, ਦਰਗਾਹ 'ਚ ਜਾ ਕੇ ਹਾਰ ਜਾਵੇਂ, ਐਸੀ ਬਾਜ਼ੀ ਨਾ ਖੇਡ, ਬਹੁਤ ਔਖਾ ਹੋਵੇਗਾ, ਪਛਤਾਉਣਾ ਪਏਗਾ, ਇਸ ਤਰ੍ਹਾਂ ਨਾਲ ਫਰਮਾਨ ਕਰਦੇ ਨੇ। ਜਿੰਦੇ ਰੋਵੇਗੀ ਤੇ ਰੋ ਰੋ ਪਛੋਤਾਵੇਗੀ, ਫੇਰ ਤੇਰਾ ਕੋਈ ਨਾ ਬਣੇ, ਸਤਿ ਸ਼੍ਰੀ ਅਕਾਲ।
संगल कत चलाया
ਇੱਥੇ ਸਮਝ ਨਹੀਂ ਕੀਤੀ, ਮਨ ਮਰਜ਼ੀਆਂ ਕੀਤੀਆਂ, ਧੱਕੇ ਕੀਤੇ ਨੇ, ਦੂਜਿਆਂ ਨੂੰ ਧੋਖੇ ਦਿੱਤੇ ਨੇ, ਵੈਰ ਵਿਰੋਧ ਕੀਤੇ ਨੇ, ਦੁਖੀ ਕੀਤਾ, ਜ਼ੋਰ ਕੀਤੇ ਨੇ, ਲੁੱਟਿਆ, ਖੋਹਿਆ। ਮਹਾਰਾਜ ਕਹਿੰਦੇ ਉਹਨਾਂ ਦੇ ਕਰਮ ਉਹਨਾਂ ਨੂੰ ਐਸੇ ਥਾਂ ਲੈ ਜਾਣਗੇ, ਅਜ਼ਰਾਈਲ ਫਰਿਸ਼ਤਾ ਤਿਲ ਪੀੜੇ ਕਣ ਦਰ ਲਏ ਲੇਖਾ ਪੀੜ ਸੁੱਟੈ ਨਾਨਕਾ ਜਿਉਂ ਤੇਲ, ਜਿਵੇਂ ਤੇਲ ਕੱਢਦੇ ਨੇ ਇਸ ਤਰ੍ਹਾਂ ਕੱਢਿਆ ਜਾਏਗਾ। ਕਿੰਨਾ ਹੈ ਕਹਿੰਦੇ 18 ਨਰਕ ਵੱਡੇ ਵੱਡੇ ਨੇ ਜਿੱਥੇ ਫਿਰੇ ਐਸੇ ਕਰਮ ਕਰਨ ਵਾਲੇ ਜਾਂਦੇ ਨੇ। ਇਹਨਾਂ ਲੋਕਾਂ ਨੂੰ ਪਾਮਰ ਕਹਿੰਦੇ ਨੇ, ਪਾਪੀ ਕਹਿੰਦੇ ਨੇ, ਆਪਣਾ ਦੇਖਦੇ ਨੇ ਸੰਸਾਰ ਦਾ, ਦੂਸਰੇ ਦਾ ਨਹੀਂ ਭਲਾ ਮਨਾਉਂਦੇ। ਦੂਸਰੇ ਉਹ ਨੇ ਜਿਹੜੇ ਪੁੰਨਦਾਨ ਕਰਦੇ ਨੇ ਕੰਮ ਕਰਦੇ ਨੇ, ਰਸਤਿਆਂ ਦੇ ਉੱਤੇ ਨਲਕੇ ਲਵਾਉਂਦੇ ਨੇ, ਹੋਰ ਅਨੇਕਾਂ ਕਿਸਮ ਦਾ ਸੜਕਾਂ ਸਾਫ਼ ਰੱਖਦੇ ਨੇ, ਦਰਖਤ ਲਾਉਂਦੇ ਨੇ, ਦੂਸਰਿਆਂ ਨੂੰ ਦੁੱਖ ਨਹੀਂ ਹੋਣ ਦਿੰਦੇ, ਦੁਖੀ ਦੇ ਜਾ ਕੇ ਹਾਹ ਦਾ ਨਾਰਾ ਮਾਰਦੇ ਨੇ, ਜੋ ਸਰਦਾ ਹੈ ਉਹਦੀ ਮਦਦ ਕਰਦੇ ਨੇ, ਲੇਕਿਨ ਉਹਦਾ ਬਦਲਾ ਚਾਹੁੰਦੇ ਨੇ ਵੀ ਇਹਦਾ ਮੈਨੂੰ ਫਲ ਮਿਲੇ। ਉਹ ਫਲ ਮਿਲਦਾ ਹੈ ਕੁਛ ਇੱਥੇ ਵੀ ਮਿਲਦਾ ਹੈ, ਕੁਛ ਦਰਗਾਹ 'ਚ ਜਾ ਕੇ ਵੀ ਮਿਲਦਾ ਹੈ। ਆਮ ਸਧਾਰਨ ਕੀਤੇ ਹੋਏ ਦਾਨ 70 ਗੁਣਾ ਵੱਧਦੇ ਨੇ ਦਰਗਾਹ ਦੇ ਵਿੱਚ, 10 ਗੁਣਾ ਇੱਥੇ ਵਧਿਆ ਕਰਦੇ ਨੇ। ਇਹਦਾ ਖੇਤ ਦਾ ਫਰਕ ਹੈ, ਖੇਤ ਪਛਾਣ ਬੀਜੇ ਦਾ, ਚੰਗੇ ਖੇਤ ਵਿੱਚ ਫਸਲ ਹੋਵੇ ਵੱਧ ਵੱਧਦੀ ਹੈ। ਮਹਾਂਪੁਰਸ਼ਾਂ ਦੇ, ਬ੍ਰਹਮ ਗਿਆਨੀਆਂ ਦੇ ਜਿੱਥੇ ਦਿਨ ਰਾਤ ਲੰਗਰ ਚੱਲਦੇ ਨੇ, ਹਸਪਤਾਲ ਚੱਲਦੇ ਨੇ, ਗਰੀਬਾਂ ਦੀ ਮਦਦ ਕੀਤੀ ਜਾਂਦੀ ਹੈ, ਐਸੇ ਥਾਂ ਬੀਜਿਆ ਹੋਇਆ 1000 ਅਤੇ ਲੱਖਾਂ ਗੁਣਾ ਵੱਧ। ਪੁੰਨਦਾਨ ਜੋ ਬੀਜਦੇ ਸਭ ਧਰਮ ਰਾਏ ਕੇ ਜਾਈ, ਇਹ ਧਰਮ ਰਾਜ ਦੇ ਜਾਂਦੇ ਨੇ। ਤੀਸਰੇ ਉਹ ਨੇ ਜਿਹੜੇ ਭਜਨ ਬੰਦਗੀ ਕਰਦੇ ਨੇ, ਮਹਾਂਪੁਰਸ਼ਾਂ ਨੂੰ ਮਿਲ ਗਏ ਪਰ ਪੂਰੇ ਨਹੀਂ ਹੋ ਸਕੇ, ਉਹਨਾਂ ਨੂੰ ਯੋਗ ਭ੍ਰਿਸ਼ਟ ਕਿਹਾ ਜਾਂਦਾ। ਜਾਣ ਤਾਂ ਗਏ, ਗੁਰੂ ਵੀ ਧਾਰਨ ਕਰ ਲਿਆ, ਬਾਣੀਆਂ ਵੀ ਪੜ੍ਹਦੇ ਆ, ਪਰ ਅੰਦਰ ਅਜੇ ਪ੍ਰਕਾਸ਼ ਨਹੀਂ ਹੋਇਆ, ਅੰਦਰ ਸੋਝੀ ਨਹੀਂ ਆਈ, ਮਾਇਆ ਦੇ ਲੇਪ ਤੋਂ ਉੱਚੇ ਨਹੀਂ ਉੱਠ ਸਕੇ। ਉਹ ਜਿਹੜੇ ਪ੍ਰੇਮੀ ਨੇ ਉਹਨਾਂ ਦੇ ਮਨ ਵਿੱਚ ਪਛਤਾਵਾ ਹੁੰਦਾ ਵੀ ਮਾਨਸ ਜਨਮ ਵੀ ਮਿਲਿਆ ਅਤੇ ਅਸੀਂ ਕਿਸੇ ਕਿਨਾਰੇ ਵੀ ਨਾ ਪਹੁੰਚੇ। ਉਹਨਾਂ ਨੂੰ ਯੋਗ ਭ੍ਰਿਸ਼ਟ ਕਹਿੰਦੇ ਆ। ਅਤੇ ਉਹ ਜਿਸ ਵਕਤ ਸਰੀਰ ਛੱਡਦੇ ਨੇ, ਉਸ ਵੇਲੇ ਉਹਨਾਂ ਦੀ ਪਿਛਲੀ ਕਰਨੀ ਕਮਾਈ ਨੂੰ ਤੋਲ ਕੇ, ਜੋਖ ਕੇ, ਪਰਖ ਕੇ, ਮੁੜ ਕੇ ਫੇਰ ਮਨੁੱਖ ਦੇਹੀ ਦੇ ਵਿੱਚ ਉਹਨਾਂ ਦਾ ਜੀਵਾਤਮਾ ਪ੍ਰਵੇਸ਼ ਕਰਾ ਦਿੰਦਾ ਵੀ ਜਿਹੜੀ ਪਿਛਲੀ ਕਮੀ ਰਹਿ ਗਈ ਹੁਣ ਪੂਰੀ ਕਰ ਲਵੇ। ਮਹਾਂਪੁਰਸ਼ ਦੱਸਿਆ ਕਰਦੇ ਸੀ ਮਹਾਰਾਜ ਕਿ ਜਦੋਂ 3-4 ਵਾਰੀ ਐਸਾ ਹੋ ਜਾਵੇ ਤਾਂ ਉਹਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਬੱਚਾ ਹੀ 5-4 ਸਾਲ ਦਾ, ਇਸ ਤੋਂ ਵੀ ਛੋਟਾ। ਉਹ ਕਹਿੰਦਾ ਕਿ ਮੈਨੂੰ ਗੁਰੂ ਧਾਰਨ ਕਰਾਓ, ਮੈਨੂੰ ਅੰਮ੍ਰਿਤ ਛਕਾਓ, ਮੈਂ ਨਾਮ ਜਪਣਾ, ਮੈਂ ਬਾਣੀ ਪੜ੍ਹਨੀ ਹੈ। ਉਹਨੂੰ ਗਿਆਨ ਹੁੰਦਾ ਪਿਛਲੇ ਜਨਮ ਦਾ, ਜਿੰਨੇ ਮਹਾਂਪੁਰਸ਼ ਹੋਏ ਨੇ ਉਹਨਾਂ ਨੂੰ ਤਾਂ ਉਹੀ ਗਿਆਨ ਹੋਇਆ ਕਰਦਾ ਪਿਛਲਾ। ਵੈਸੇ ਉਹ ਜਾਣ ਜਾਂਦੇ ਨੇ ਵੀ ਇਹ ਜਿਹੜਾ ਪ੍ਰੇਮੀ ਆਇਆ ਬੱਚਾ ਛੋਟਾ, ਇਹਨੇ ਪਹਿਲਾਂ ਕਈ ਜਨਮ ਭਗਤੀ ਕੀਤੀ ਹੋਈ ਹੈ ਪਰ ਅਧੂਰਾ ਰਹਿ ਗਿਆ, ਹਰ ਵਾਰੀ ਅਧੂਰਾ ਰਹਿ ਗਿਆ। ਉਹ ਯੋਗ ਭ੍ਰਿਸ਼ਟ ਹੋਇਆ ਕਰਦੇ ਆ। ਜੇ ਉਹਨਾਂ ਦੇ ਮਨ ਵਿੱਚ ਕਿਤੇ ਐਸੀ ਫੁਰਨ ਵਾਸ਼ਨਾ ਆ ਜਾਵੇ ਕਿ ਅਸੀਂ ਇਹਦਾ ਫਲ ਲਈਏ, ਤਾਂ ਉਹ ਬ੍ਰਹਮ ਲੋਕ ਦੇ ਵਿੱਚ ਵਾਸਾ ਪਾਇਆ ਕਰਦੇ ਨੇ, ਮਹਾਨ ਸੁੱਖ ਦੀ ਪ੍ਰਾਪਤੀ ਹੋ ਜਾਂਦੀ ਹੈ, ਲੇਕਿਨ ਪਾਰ ਨਹੀਂ ਲੰਘਿਆ ਕਰਦੇ। ਇਸ ਤੋਂ ਅੱਗੇ ਐਸੇ ਵੀ ਹੁੰਦੇ ਨੇ ਜਿਹੜੇ ਪਰਮੇਸ਼ੁਰ ਦਾ ਨਾਮ ਜਪਦੇ ਹੈ, ਦਿਨ ਰਾਤ ਭਜਨ ਕਰਦੇ ਨੇ, ਹਰ ਵਕਤ ਨਾਮ ਜਪਦੇ ਨੇ, ਨੇਕ ਕੰਮ ਕਰਦੇ ਨੇ, ਸੰਸਾਰ ਦਾ ਸੱਚੇ ਦਿਨੋਂ ਕਹਿੰਦੇ ਨੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਕਵਨ, ਕਿਸੇ ਦਾ ਬੁਰਾ ਨਹੀਂ ਮੰਗਦੇ ਤੇ ਪਰਮੇਸ਼ੁਰ ਦੇ ਨਾਲ ਜੁੜੇ ਰਹਿੰਦੇ ਨੇ, ਤੇ ਐਸੀ ਬਿਰਤੀ ਹੁੰਦੀ ਹੈ ਕਿ ਜੇ ਜਰਾ ਕੁ ਵੀ ਵਿਸਰ ਜਾਵੇ ਭੋਰਾ ਤਾਂ ਉਹਨਾਂ ਦੀ ਜੋ ਹਾਲਤ ਹੋਇਆ ਕਰਦੀ ਹੈ ਉਹਦੇ ਬਾਰੇ ਗੁਰੂ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਹਨ। ਜੋ ਮੱਛਲੀ ਬਿਨ ਪਾਣੀ ਹੈ, ਪਾਣੀ ਹੈ, ਪਾਣੀ ਹੈ ਜੋ ਜੀਵਨ ਪਾਵੇ, ਜੋ ਮੱਛਲੀ ਬਿਨ ਪਾਣੀ ਹੈ ਜੋ ਜੀਵਨ ਪਾਵੇ, ਪਿਆਰ ਜੋ ਗੁਰੂ ਨਾਲ ਕਰਦੇ ਹੈ। ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ, ਜਿਵੇਂ ਮੱਛੀ ਜਿਉਂਦੀ ਨਹੀਂ ਪਾਣੀ ਤੋਂ ਬਗੈਰ, ਜੇ ਐਸਾ ਪਿਆਰ ਗੁਰੂ ਦੇ ਨਾਲ ਗੁਰਸਿੱਖ ਦਾ ਪੈ ਜਾਵੇ, ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰ ਪੇਖਣਾ ਸਰਬਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆ ਦਰਗੇ ਪਾਈ, ਉਹਨੂੰ ਵਾਹਿਗੁਰੂ ਦੀ ਦਰਗਾਹ ਚ ਗੁਰੂ ਦੀ ਦਰਗਾਹ ਦੇ ਵਿੱਚ ਬਾਸਾ ਮਿਲ ਜਾਇਆ ਕਰਦਾ। ਦਰਗੇ ਮਿਲਦਾ ਹੈ ਥਾਂ ਗੁਰਾਂ ਨਾਲ ਰਸਿਆ, ਗੁਰਾਂ ਨਾਲ ਰਸਿਆ, ਦਰਗੇ ਮਿਲਦਾ ਹੈ ਥਾਂ ਗੁਰਾਂ ਨਾਲ ਰਸਿਆ, ਗੁਰਾਂ ਨਾਲ ਰਸਿਆ, ba ਡਰ ਕੇ ਪਾਈ ਹੈ। ਇਹ ਚਾਰ ਕਿਸਮ ਦੇ ਮਨੁੱਖਾਂ ਦੀ ਚਾਰ ਕਿਸਮ ਦੀ ਗਤੀ ਹੁੰਦੀ ਹੈ। ਪੰਜਵੀਂ ਉਹ ਹੁੰਦੀ ਹੈ ਜਿਹਨਾਂ ਨੂੰ ਪਰਮੇਸ਼ੁਰ ਭੇਜਿਆ ਕਰਦਾ ਵੀ ਜਾਓ ਸੰਸਾਰ ਤੇ, ਪੁੱਲੇ ਲੋਕਾਂ ਨੂੰ ਰਸਤੇ ਪਾਓ, ਕੁਬੁੱਧ ਕਰਨ ਤੇ ਹਟਾਓ, ਉਲਟੀਆਂ ਗੱਲਾਂ ਸੋਚਣ ਤੋਂ ਹਟਾਓ, ਜਾ ਕੇ ਉਹਨਾਂ ਨੂੰ ਸਹੀ ਮਾਰਗ ਦੱਸੋ ਤਾਂ ਕਿ ਆਪਣਾ ਜਨਮ ਬਿਰਥਾ ਨਾ ਗੁਆ ਬੈਠੇ। ਉਹ ਜਿਹੜੇ ਹੁੰਦੇ ਨੇ ਮਰਜ਼ੀ ਨਾਲ ਆਇਆ ਕਰਦੇ ਨੇ, ਜਨਮ ਮਰਨ ਦੋਹੂੰ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲੈਣ, ਹਰਸੋਂ ਲੈਣ ਮਿਲਾਏ। ਉਹਨਾਂ ਦਾ ਕੰਮ ਹੁੰਦਾ ਹੈ ਵਾਹਿਗੁਰੂ ਨਾਲ ਟੁੱਟੀਆਂ ਰੂਹਾਂ ਨੂੰ ਜੋੜ ਦੇਣਾ। ਛੇਵੇਂ ਉਹ ਹੋਇਆ ਕਰਦੇ ਨੇ ਜਿਹਨਾਂ ਨੂੰ ਇੱਥੇ ਆ ਕੇ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ, ਕਬੂ ਸਾਧ ਸੰਗਤ ਇਹ ਪਾਵੈ ਉਸ ਸਥਾਨ ਤੇ ਬੌਰ ਨਾਲ ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਵਸੇ ਸਾਧ ਕੇ ਸੰਗ, ਜਿਉਂ ਜਲਮੇ ਜਲਾ ਇਹ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ, ਮਿਟ ਕੇ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕੈ ਸਤਿਗੁਰੂ। ਉਹ ਕਿਤੇ ਜਾਇਆ ਨਹੀਂ ਕਰਦੇ, ਉਹ ਇਸ ਸਰੀਰ ਦੇ ਵਿੱਚ ਰਹਿੰਦੇ ਹੁੰਦੇ ਹੀ ਜੀਵਨ ਮੁਕਤ ਹੋ ਜਾਇਆ ਕਰਦੇ ਤੇ ਪਰਮੇਸ਼ਰ ਨੂੰ ਐਂ ਦੇਖ ਲੈਂਦੇ ਨੇ ਜਿਵੇਂ ਕੋਈ ਹੱਥ ਤੇ ਚੀਜ਼ ਪਈ ਹੋਵੇ, ਅਸੀਂ ਅੱਖਾਂ ਨਾਲ ਖੁੱਲੀਆਂ ਨਾਲ ਦੇਖ ਲਈਏ, ਐਂ ਉਹਨਾਂ ਨੂੰ ਪਰਮੇਸ਼ਰ ਹਰ ਥਾਂ ਨਜ਼ਰ ਆਇਆ ਕਰਦਾ। ਜੈ ਜੈ ਪੇਖੋ ਤੈ ਹਜੂਰ ਦੂਰ ਕਤੇ ਨਾ ਜਾਈ, ਰਬ ਰਿਹਾ ਸਰਵਤਰ ਮੈਂ ਮਨ ਤਿਸੇ ਤਿਆਈ, ਈ ਤੂਤ ਨਹੀਂ ਵਿਛੜੈ ਸੋ ਸੰਗੀ ਗਣੀਐ। ਸੋ ਮੈਂ ਇਹ ਬੇਨਤੀ ਕਰਦਾ ਸੀ, ਸਵਰਗ ਦੀ ਬਾਤ ਕਰ ਰਿਹਾ ਸੀ ਮੈਂ, ਕਿਉਂਕਿ ਅਸੀਂ ਸਵਰਗ ਨੂੰ ਬਹੁਤ ਉੱਚਾ ਗਿਣਦੇ ਹਾਂ, ਉਹ ਤੋਂ ਉੱਚੀਆਂ ਅਵਸਥਾ ਤਾਂ ਇਹ ਨੇ ਜਿਹੜੀਆਂ ਮੈਂ ਪਿਛਲੀਆਂ ਤਿੰਨ ਦੱਸੀਆਂ। ਸਵਰਗ ਦੇ ਵਿੱਚ ਤਾਂ ਚਲੇ ਜਾਈਦਾ, ਮੁੜ ਕੇ ਫਿਰ ਇੱਥੇ ਆ ਜਾਈਦਾ, ਫਿਰ ਉਹੀ ਕੰਮ ਉਹੀ ਕਰਮ ਫਿਰ ਬਣ ਲੈਂਦੇ ਨੇ, ਫਿਰ ਪਰਾਲਬਧ ਕਰਮਾਂ ਦਾ ਸਾਨੂੰ ਦੁੱਖ ਸੁੱਖ ਭੋਗਣਾ ਪੈਂਦਾ, ਫਿਰ ਅਸੀਂ ਰੋਂਦੇ ਹਾਂ, ਸੁੱਖ ਦੇ ਵਿੱਚ ਭੁੱਲ ਜਾਂਦੇ ਹਾਂ। ਉਹ ਜੋ ਦੇਵ ਲੋਕ ਨੇ ਉਹਦਾ ਮੈਂ ਜ਼ਿਕਰ ਕਰਿਆ ਸੀ ਕਿ ਇੱਥੇ ਦੇ ਬਾਦਸ਼ਾਹ ਨਾਲੋਂ ਗੰਧਰਵ ਲੋਕ ਵਿੱਚ 100 ਗੁਣਾ ਜ਼ਿਆਦਾ ਸੁੱਖ ਹੁੰਦਾ, ਗੰਧਰਵ ਲੋਕ ਨਾਲੋਂ 100 ਗੁਣਾ ਸੁੱਖ ਜ਼ਿਆਦਾ ਦੇਵ ਗੰਧਰਵ ਲੋਕ 'ਚ ਹੋਇਆ ਕਰਦਾ, ਇੱਥੇ ਨਾਲੋਂ 10,000 ਗੁਣਾ ਸੁੱਖ ਬਾਦਸ਼ਾਹ ਨਾਲੋਂ, ਉਸ ਤੋਂ 100 ਗੁਣਾ ਜ਼ਿਆਦਾ ਸੁੱਖ ਪਿੱਤਰ ਲੋਕ 'ਚ ਹੋਇਆ ਕਰਦਾ, ਉਸ ਤੋਂ 100 ਗੁਣਾ ਜ਼ਿਆਦਾ ਸੁੱਖ ਪਰ ਸਵਰਗ ਲੋਕ 'ਚ ਹੋਇਆ ਕਰਦਾ, ਉਸ ਤੋਂ 100 ਗੁਣਾ ਜ਼ਿਆਦਾ ਸੁੱਖ ਇੰਦਰ ਲੋਕ 'ਚ ਹੋਇਆ ਕਰਦਾ, ਉਸ ਤੋਂ 100 ਗੁਣਾ ਜ਼ਿਆਦਾ ਕਰਮਦੇਵ ਲੋਕ 'ਚ ਹੋਇਆ ਕਰਦਾ, ਫਿਰ ਅਜਾਨ ਦੇਵ ਲੋਕ ਹੈ, ਪ੍ਰਜਾਪਤ ਲੋਕ ਹੈ, ਬ੍ਰਹਮ ਲੋਕ ਹੈ, ਸ਼ਿਵ ਲੋਕ ਹੈ, ਵੈਕੁੰਠ ਧਾਮ ਹੈ। ਜਰਬ ਦੇ ਲਿਓ ਕਦੇ ਵਿਹਲੇ ਬੈਠ ਕੇ, 100-100 ਵਧਾਈ ਜਾਇਓ, 100 ਪਵਰ। ਉਹਨਾਂ ਮੰਡਲਾਂ ਦੇ ਵਿੱਚ ਜਿਹੜੇ ਦੇਵਤੇ ਬੈਠੇ ਨੇ ਤੁਸੀਂ ਹੈਰਾਨ ਹੋ ਜਾਓਗੇ ਵੀ ਇੰਨੇ ਸੁਖੀ ਹੁੰਦੇ ਹੋਏ ਫੇਰ ਇਹ ਮਨੁੱਖ ਜੂਨੀ ਨੂੰ ਕਿਉਂ ਭਾਲਦੇ ਨੇ, ਮਨੁੱਖ ਦੇਈ ਨੂੰ ਕਿਉਂ ਲੋਚਦੇ ਨੇ। ਉਹ ਇਹ ਹੈ ਕਿ ਉਹ ਤਪ ਕਰਕੇ ਉੱਪਰ ਤਾਂ ਚਲੇ ਜਾਂਦੇ ਨੇ, ਲੇਕਿਨ ਸਮਾਂ ਚਾਹੇ 1,00,000 ਬਾਅਦ ਚਾਹੇ 1,00,000 ਬਾਅਦ ਮੁੜ ਕੇ ਫੇਰ ਉਹਨਾਂ ਨੂੰ ਥੱਲੇ ਆਉਣਾ ਪੈਂਦਾ, ਕੋਈ ਟਿਕਾਣਾ ਤਾਂ ਮਿਲਿਆ ਨਾ, ਨਾ ਉਹ ਤਾਂ ਪੱਕਾ ਟਿਕਾਣਾ ਹੋਇਆ ਨਾ। ਦੂਸਰਾ ਇਹ ਹੈ ਕਿ ਜਿਹੜਾ ਸਾਡਾ ਮਨੁੱਖ ਦਾ ਸਰੀਰ ਹੈ, ਧਿਆਨ ਨਾਲ ਸੁਣਿਓ ਇਹਨਾਂ ਗੱਲਾਂ ਨੂੰ, ਇਹਦੇ ਵਿੱਚ ਵਾਹਿਗੁਰੂ ਪ੍ਰਗਟ ਹੋ ਜਾਂਦਾ, ਹੋਰ ਕਿਸੇ ਸਰੀਰ 'ਚ ਪ੍ਰਗਟ ਨਹੀਂ ਹੁੰਦਾ, ਇਹਦੇ 'ਚ ਉਹਨੇ ਆਪਣਾ ਆਪ ਰੱਖਿਆ ਹੋਇਆ ਹੈ। ਕਾਇਆ ਨਗਰ ਨਗਰ ਗੜ ਅੰਦਰ, ਸਾਚਾ ਬਾਸਾ ਪੁਰ ਗਗਨੰਦਰ, ਅਸਥਰ ਥਾਨ ਸਦਾ ਨਰਮੈਲ, ਆਪੇ ਆਪ ਪਾਏਂਦਾ। ਇਹਦੇ ਸਰੀਰ ਦੇ ਵਿੱਚ ਬੈਠਾ, ਇਹਨੂੰ ਦੇਖਣਾ ਹੋਵੇ ਅੱਖਾਂ ਅੰਦਰਲੀ ਖੋਲ ਲਓ ਮਹਾਂਪੁਰਸ਼ਾਂ ਨੂੰ ਮਿਲ ਕੇ, ਕਿਉਂਕਿ ਅੱਖ ਖੋਲਣ ਦਾ ਵੀ ਯਤਨ ਮਹਾਰਾਜ ਨੇ ਇਸ ਤਰ੍ਹਾਂ ਨਾਲ ਫਰਮਾਨ ਕਰਿਆ, ਪੜੋ ਪਿਆਰ ਨਾਲ। ਉਹ ਨੌ ਦਰਵਾਜੇ ਕਾਇਆ ਕੋਟ ਹੈ, ਦਸਵੇਂ ਗੁਪਤਰ ਬਾਜੇ ਤੋਂ ਬਾਜੇ ਦੇ ਗੁਰ ਸ਼ਬਦ ਸੁਣੀ ਜਾ। ਸਰੀਰ ਹੈ ਨੌ ਦਰਵਾਜ਼ਿਆਂ ਵਾਲਾ ਕਿਲਾ, ਦੋਵੇਂ ਅੱਖਾਂ, ਦੋਵੇਂ ਨੱਕ ਦੇ ਰਸਤਾ ਤੇ ਦੋਵੇਂ ਕੰਨ, ਮੂੰਹ ਤੇ ਮਲ ਮੂਤਰ ਦੇ ਇੰਦਰੇ ਨੌ ਬਣ ਜਾਂਦੇ। ਨੌ ਦਰਵਾਜ਼ੇ ਬਾਹਰ ਨੂੰ ਖੁੱਲਦੇ ਨੇ, ਅੰਦਰ ਨੂੰ ਨਹੀਂ ਖੁੱਲਦੇ। ਪਰ ਇਹ ਬਹੁਤ ਥੋੜੇ ਬੰਦਿਆਂ ਨੂੰ ਇਸ ਗੱਲ ਦਾ ਗਿਆਨ ਹੈ ਵੀ ਅੰਦਰ ਨੂੰ ਵੀ ਖੁੱਲਦੇ ਨੇ। ਜਦ ਅੰਦਰਲੀ ਅੱਖ ਖੁੱਲ ਜਾਂਦੀ ਹੈ ਉਹਨੂੰ ਦੇਵ ਅੱਖ ਕਹਿੰਦੇ ਨੇ। ਉਹਦੇ ਨਾਲ ਕੀ ਹੁੰਦਾ, ਸਾਰੀ ਸ੍ਰਿਸ਼ਟੀ ਨਜ਼ਰ ਆਉਣ ਲੱਗ ਜਾਂਦੀ ਹੈ। ਜਦ ਦੇਵ ਕੰਨ ਖੁੱਲ ਜਾਂਦੇ ਨੇ ਤਾਂ ਇਹ ਅਨਹਦ ਨਾਦ ਜੋ ਕੁਛ ਵੀ ਪਰਮੇਸ਼ਰ ਦੀ ਦਰਗਾਹ 'ਚ ਹੋਇਆ ਸਭ ਕੁਛ ਸੁਣਨ ਲੱਗ ਜਾਂਦਾ।